ਦੇਸ਼ ਭਰ ਵਿੱਚ ਸੇਮ ਸੈਕਸ ਮੈਰਿਜ ਦੇ ਮੁੱਦੇ ਦੇ ਚੱਲਦੇ ਅਸੀਂ ਤੁਹਾਡੇ ਸਾਹਮਣੇ ਇੱਕ ਲੜੀਵਾਰ ਪੇਸ਼ ਕਰ ਰਹੇ ਹਾਂ ਤੇ ਉਸ ਲੜੀਵਾਰ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਲੱਗੇ ਹਾਂ ਰੀਟਾ ਵਰਮਾ ਜੀ ਦੇ ਨਾਲ ਜੋ ਕਿ ਲਾਅ ਦੇ ਲੈਕਚਰਰ ਨੇ ਮੈਲਬਰਨ ਦੇ ਵਿੱਚ ਤੇ ਉਹਨਾਂ ਤੋਂ ਜੋ ਇਹ ਪਲੈਬਿਸਾਈਟ ਹੋ ਰਿਹਾ ਹੈ ਸੇਮ ਸੈਕਸ ਮੈਰਿਜ ਉੱਤੇ ਉਸ ਬਾਰੇ ਚਰਚਾ ਕਰਨ ਜਾ ਰਹੇ ਹਾਂ ਬੜਾ ਹੀ ਨਿੱਘਾ ਸਵਾਗਤ ਹੈ ਜੀ SBS ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ
ਪ੍ਰੀਤੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ
ਰੀਟਾ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਸੀ ਬਾਰੇ ਪੁੱਛਣਾ ਚਾਹਾਂਗੇ ਕਿ ਕਾਫੀ ਜ਼ਿਆਦਾ ਚਰਚਾ ਚੱਲ ਰਹੀ ਹੈ ਕਿ ਜੋ ਸੇਮ ਸੈਕਸ ਮੈਰਿਜ ਨੂੰ ਕਾਨੂੰਨੀ ਬਣਾਉਣ ਦਾ ਜੋ ਮੁੱਦਾ ਹੈ ਉਹ ਸੰਸਦ ਦੇ ਵਿੱਚ ਹੀ ਸੁਲਝਾਇਆ ਜਾ ਸਕਦਾ ਸੀ ਜੇ ਉੱਥੇ ਹੀ ਇਹ ਹੋ ਸਕਦਾ ਸੀ ਤਾਂ ਸਰਕਾਰ 122 million dollars ਇੱਕ ਪੋਸਟਲ ਵੋਟ ਤੇ ਕਿਉਂ ਖਰਚ ਰਹੀ ਹੈ
ਕਿਉਂਕਿ ਪ੍ਰੀਤੀ ਜੀ ਦੋ ਵਾਰੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇਹਨੂੰ ਪਲੈਬਿਸਾਈਟ ਕਰਵਾਉਣ ਦੀ ਔਰ ਸੈਨੇਟ ਨੇ ਦੋਨੋ ਵਾਰੀ ਜਿਹੜੀ ਪ੍ਰਪੋਜ਼ਲ ਸੀ ਉਹ ਰਿਜੈਕਟ ਕੀਤੀ ਪਰ ਪਲੈਬਿਸਾਈਟ ਜਿਹੜੀ ਹੈ ਉਸ ਦਾ ਕੁਛ ਲੌਜਿਕ ਬਣਦਾ ਹੀ ਨਹੀਂ ਹੈ ਬਿਕੋਜ਼ ਜਿਹੜਾ ਆਸਟ੍ਰੇਲੀਆ ਦੇ ਕਾਨਸਟੀਟਿਊਸ਼ਨ ਨੂੰ ਚੇਂਜ ਕਰਨ ਵਾਸਤੇ ਥੋੜਾ ਰੈਫਰੈਂਡਮ ਵਗੈਰਾ ਕਰਵਾਉਣਾ ਪੈਂਦਾ ਕਿਉਂਕਿ ਜਿਹੜੀ ਡੈਫੀਨੇਸ਼ਨ ਹੈ ਮੈਰਿਜ ਦੀ ਉਹ ਥੋੜਾ ਚੇਂਜ ਇਹਨਾਂ ਨੂੰ ਕਰਨਾ ਪੈਣਾ ਗਵਰਨਮੈਂਟ ਨੂੰ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਇਹ ਮਨੀ ਇੰਨਾ ਸਪੈਂਡ ਕਰ ਰਹੀ ਹੈ ਇਹ ਸਿਰਫ ਇਸ ਇਸ਼ੂ ਦੇ ਉੱਤੇ ਲਾਅ ਬਣਾਉਣਾ ਨਹੀਂ ਚਾਹੁੰਦੀ ਔਰ ਉਸ ਨੂੰ ਡਿਲੇ ਕਰਨਾ ਚਾਹੁੰਦੀ ਹੈ ਕਿਉਂਕਿ ਥੋੜਾ ਜਿਹਾ ਸੈਂਸਿਟਿਵ ਇਸ਼ੂ ਹੈ ਜਿਹੜੀ ਗਵਰਨਮੈਂਟ ਸੋਚਦੀ ਹੈ ਸੈਂਸਿਟਿਵ ਇਸ਼ੂ ਹੈ ਰਿਲੀਜੀਅਸ ਬਾਡੀ ਜਿਹੜੀ ਹੈ ਉਹ ਕਾਫੀ ਇਨਫਲੂਐਂਸ ਹੈ ਜਿਹੜੀ ਕਰੰਟ ਗਵਰਨਮੈਂਟ ਦੇ ਉੱਤੇ ਲਿਬਰਲ ਗਵਰਨਮੈਂਟ ਦੇ ਉੱਤੇ ਤੋ ਇਸ ਕਰਕੇ ਉਹ ਥੋੜਾ ਡਰਦੇ ਹੈ ਕਿ ਜੇ ਲਾਅ ਬਣਾਇਆ ਤਾਂ ਲੋਕੀ ਕਿਸ ਤਰ੍ਹਾਂ ਉਹਨੂੰ ਐਕਸੈਪਟ ਕਰਨਗੇ ਉਹ ਇਹ ਅੱਛੀ ਤਰ੍ਹਾਂ ਸਮਝਾਉਂਦੇ ਨੇ ਲੋਕਾਂ ਨੂੰ ਕਿ ਇਸ ਦੇ ਨਾਲ ਬੈਨੀਫਿਟ ਹੋਣ ਵਾਲੇ ਹੈ ਇਸ ਦੇ ਨਾਲ ਲਾਭ ਵੀ ਹੋਣ ਵਾਲੇ ਹੈ ਲੋਕਾਂ ਨੂੰ ਇਹਨਾਂ ਨੁਕਸਾਨ ਕੋਈ ਨਹੀਂ ਹੋਣ ਵਾਲਾ ਪਰ ਉਹ ਜਿਹਨੂੰ ਕਹਿੰਦੇ ਪੋਲੀਟੀਕਲ ਵਿਲ ਨਹੀਂ ਹੈ ਤੋ ਇਸ ਕਰਕੇ ਉਹ ਪੋਸਟਲ ਵੋਟ ਜਿਹੜਾ ਈਜ਼ੀ ਮੈਥਡ ਹੈ ਜਿਹੜਾ ਯੂਜ਼ ਕਰ ਰਹੇ ਹੈ ਉਹ ਕਹਿ ਰਹੇ ਹੈ ਕਿ ਪੋਸਟਲ ਵੋਟ ਤੋਂ ਅਸੀਂ ਦੇਖਾਂਗੇ ਕਿ ਲੋਕ ਚਾਹੁੰਦੇ ਹੈ ਕਿ ਨਹੀਂ ਚਾਹੁੰਦੇ ਕਿ ਸੇਮ ਸੈਕਸ ਮੈਰਿਜ ਨੂੰ ਲੀਗਲਾਈਜ਼ ਕਰਨਾ ਉਸ ਤੋਂ ਬਾਅਦ ਉਹ ਕਹਿ ਰਹੇ ਕਿ ਐਂਡ ਆਫ ਦਾ ਈਅਰ ਦੇ ਉੱਤੇ ਉਹ ਇੱਕ ਲਾਅ ਬਣਾਉਣਗੇ ਜੇ ਲੋਕ ਚਾਹੁੰਦੇ ਹੈ ਕਿ ਸੇਮ ਸੈਕਸ ਮੈਰਿਜ ਹੋਣੀ ਚਾਹੀਦੀ ਹੈ ਤਾਂ ਲਾਅ ਬਣਾਉਣਗੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਉਹ ਹਰਡਲਸ ਕ੍ਰੀਏਟ ਕਰ ਰਹੇ ਹੈ ਇਸ ਇਸ਼ੂ ਦੇ ਉੱਤੇ ਬਹੁਤ ਜ਼ਿਆਦਾ ਰੁਕਾਵਟਾਂ ਜਿਹੀਆਂ ਪਾ ਰਹੇ ਹੈ ਔਰ ਇਹ ਕਾਫੀ ਫਰਸਟ੍ਰੇਸ਼ਨ ਸੇਮ ਸੈਕਸ ਕਪਲਸ ਹੈ ਉਹਨਾਂ ਦੇ ਵਿੱਚ ਬਣ ਰਿਹਾ
ਜੋ ਇਹ ਪਲੈਬਿਸਾਈਟ ਹੈ ਇਹਨੂੰ ਪੋਸਟਲ ਸਰਵੇ ਵੀ ਕਹਿ ਰਹੇ ਨੇ ਪਰ ਇਹ ਵੋਲੰਟਰੀ ਹੈ ਇਹ ਸਵੈ ਇੱਛੁਕ ਹੈ ਇਸ 'ਚ ਸਾਰਿਆਂ ਲਈ ਹਿੱਸਾ ਲੈਣਾ ਜ਼ਰੂਰੀ ਨਹੀਂ ਹੈ ਸੋ ਕੀ ਇਹ ਫੂਲ ਪਰੂਫ ਹੈ ਕੀ ਇਹ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਇੱਕ ਆਪਾਂ ਜੋ ਰੈਫਰੈਂਡਮ ਦੀ ਗੱਲ ਕਰ ਰਹੇ ਸੀਗੇ ਉਹਦੇ ਉਹ ਕੰਪਲਸਰੀ ਹੁੰਦਾ ਸਾਰਿਆਂ ਨੂੰ ਹਿੱਸਾ ਲੈਣਾ ਪੈਂਦਾ ਹੈ ਤੇ ਉਹ ਕਰਵਾਉਣਾ ਜ਼ਿਆਦਾ ਬਿਹਤਰ ਨਹੀਂ ਸੀ
ਮੈਂ ਸੋਚਦੀ ਹਾਂ ਦੋਨੇ ਹੀ ਤਰੀਕੇ ਗਲਤ ਹੈ ਐਕਚੁਅਲੀ ਬਿਕੋਜ਼ ਰੈਫਰੈਂਡਮ ਤੇ ਵੀ ਬਹੁਤ ਜ਼ਿਆਦਾ ਜੇ 122 million ਇਹਦੇ ਤੇ ਪੋਸਟਲ ਵੋਟ ਤੇ ਲੱਗਿਆ ਤਾਂ ਰੈਫਰੈਂਡਮ ਤੇ ਤਾਂ ਉਸ ਤੋਂ ਜ਼ਿਆਦਾ ਮਨੀ ਲੱਗੇਗਾ ਤੋ ਮੈਂ ਸੋਚਦੀ ਹਾਂ ਕੰਪਲੀਟ ਵੇਸਟ ਆਫ ਪਬਲਿਕ ਮਨੀ ਹੈ ਉਹ ਇਸ ਨੂੰ ਕਿਤੇ ਹੋਰ ਯੂਜ਼ ਕੀਤਾ ਜਾ ਸਕਦਾ ਇਹ ਕਿਉਂ ਰੈਫਰੈਂਡਮ ਦੀ ਜ਼ਰੂਰਤ ਹੈ ਰੈਫਰੈਂਡਮ ਦੀ ਜ਼ਰੂਰਤ ਉਦੋਂ ਹੁੰਦੀ ਹੈ ਜਦੋਂ ਤੁਸੀਂ ਇੱਕ ਮੇਜਰ ਚੇਂਜ ਕੋਨਸਟੀਟਿਊਸ਼ਨ ਚ ਕਰਨਾ ਚਾਹੁੰਦੇ ਹੋ ਔਰ ਉਹਦੇ ਵਿੱਚ ਤੁਸੀਂ ਲੋਕਾਂ ਦੇ ਕੋਲੋਂ ਪੁੱਛਣਾ ਚਾਹੁੰਦੇ ਹੈ ਕਿ ਇਹ ਸਾਰੀਆਂ ਸਟੇਟਾਂ ਦੇ ਮੈਜੋਰਿਟੀ ਆਫ ਦਾ ਵੋਟਰ ਜਿਹੜੇ ਹੈ ਉਸ ਨੂੰ ਐਕਸੈਪਟ ਕਰਦੇ ਹੈ ਉਸ ਪ੍ਰਪੋਜ਼ਲ ਨੂੰ ਐਕਸੈਪਟ ਕਰਦੇ ਹੈ ਕਿ ਨਹੀਂ ਕਰਦੇ ਪਰ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਅਸੀਂ ਲੋਕਾਂ ਦਾ ਦੇਖਣਾ ਹੈ ਕਿ ਉਹਨਾਂ ਦੀ ਵਿਲ ਕਿੱਥੇ ਹੈ ਜੇ ਲੋਕ ਚਾਹੁੰਦੇ ਹੈ ਕਿ ਸੇਮ ਸੈਕਸ ਮੈਰਿਜਿਸ ਨੂੰ ਲੀਗਲਾਈਜ਼ ਕਰਨਾ ਹੈ ਤਾਂ ਗਵਰਨਮੈਂਟ ਜਿਹੜੀ ਹੈ ਉਹ ਲਾਅ ਬਣਾਏਗੀ ਇਹ ਪ੍ਰੋਮਿਸ ਕੀਤਾ ਹੈ ਪ੍ਰਾਈਮ ਮਿਨਿਸਟਰ ਨੇ ਕਿ ਉਹ ਗਵਰਨਮੈਂਟ ਲਾਅ ਬਣਾਏਗੀ ਉਹਦੇ ਉੱਤੇ ਐਂਡ ਐਂਡ ਆਫ ਦਾ ਈਅਰ ਤੱਕ ਕਿਉਂਕਿ ਇਹਨਾਂ ਦੇ ਜਿਹੜੇ 7 November ਤੱਕ ਸਾਰੀਆਂ ਵੋਟਾਂ ਲੋਕਾਂ ਨੇ ਕਾਸਟ ਕਰ ਦੇਣੀਆਂ ਔਰ ਉਸ ਤੋਂ ਬਾਅਦ ਵਿਦ ਇਨ ਅ ਵੀਕ ਉਹਨਾਂ ਦੇ ਰਿਜ਼ਲਟ ਆ ਜਾਣਾ ਸੋ ਤੁਸੀਂ ਕਹੋ ਕਿ ਜੇ 15 November ਨੂੰ ਰਿਜ਼ਲਟ ਹੋ ਗਿਆ ਤਾਂ ਮੇ ਬੀ ਕਮਿੰਗ ਵੀਕ ਦੇ ਵਿੱਚ ਉਹ ਇੱਕ ਬਿੱਲ ਪੇਸ਼ ਕਰ ਦੇਣਗੇ ਪਾਰਲੀਮੈਂਟ ਦੇ ਵਿੱਚ ਕਿ ਸੇਮ ਸੈਕਸ ਮੈਰਿਜ ਨੂੰ ਲੀਗਲਾਈਜ਼ ਕਰਨਾ ਤਾਂ ਤੁਹਾਡਾ ਕੁਐਸਚਨ ਸੀਗਾ ਕਿ ਜੇ ਰੈਫਰੈਂਡਮ ਕਰਾਉਣਾ ਵਧੀਆ ਸੀ ਜਾਂ ਪੋਸਟਲ ਵੋਟ ਕਰਾਉਣਾ ਵਧੀਆ ਸੀ ਮੈਂ ਸੋਚਦੀ ਦੋਨੇ ਘਟੀਆ ਸੀ ਦੋਨੇ ਤਰੀਕੇ ਗਲਤ ਆ ਕਿਉਂਕਿ ਇੱਕ ਸਿੰਪਲ ਹਿਊਮਨ ਰਾਈਟਸ ਇਸ਼ੂ ਹੈ ਦੋ ਕੰਸੈਂਟਿੰਗ ਪਾਰਟਨਰ ਮੈਰਿਜ ਕਰ ਰਹੇ ਹੈ ਐਂਡ ਉਹਨਾਂ ਦਾ ਪਿਆਰ ਆਪਸ ਚ ਅਸੀਂ ਕੌਣ ਹੁੰਦੇ ਹਾਂ ਉਹਨਾਂ ਨੂੰ ਕਹਿਣ ਕਰਦੇ ਕਿ ਜੇ ਤੂੰ ਓਪੋਜ਼ਿਟ ਸੈਕਸ ਨਾਲ ਪਿਆਰ ਕਰੇਗਾ ਉਹ ਬੈਟਰ ਪਿਆਰ ਹੈ ਜੇ ਸੇਮ ਸੈਕਸ ਨਾਲ ਪਿਆਰ ਕਰੇਗਾ ਉਹ ਘਟੀਆ ਪਿਆਰ ਹੈ ਪਿਆਰ ਪਿਆਰ ਹੈ ਸੋ ਐਂਡ ਸੈਕਸੁਅਲ ਓਰੀਐਂਟੇਸ਼ਨ ਡਿਕਟੇਟ ਨਹੀਂ ਕਰਵਾ ਸਕਦੇ ਤੋ ਇਹ ਗਵਰਨਮੈਂਟ ਜਿਹੜੇ ਹੈ ਉਹ ਇਸ ਚੀਜ਼ ਦੇ ਉੱਤੇ ਸ਼ਾਇਦ ਪਤਾ ਵੀ ਹੈ ਉਹਨਾਂ ਨੂੰ ਪਰ ਉਹ ਪਤਾ ਨਹੀਂ ਕਰਨਾ ਚਾਹੁੰਦੇ ਤੋ ਇਸ ਕਰਕੇ ਇਹਦਾ ਬੈਸਟ ਸੋਲਿਊਸ਼ਨ ਬਹੁਤ ਅੱਛੀ ਤਰ੍ਹਾਂ ਦਾ ਔਰ ਸਿੰਪਲ ਸੋਲਿਊਸ਼ਨ ਹੋ ਸਕਦਾ ਸੀ ਕਿ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਪੇਸ਼ ਕਰਦੇ ਔਰ ਉਹਦੇ ਵਿੱਚ ਦੱਸਦੇ ਕਿ ਕਿਉਂ ਜ਼ਰੂਰਤ ਹੈ 25 countries ਵਰਲਡ ਦੇ ਉਹਨਾਂ ਨੇ ਰੈਕਗਨਾਈਜ਼ ਕੀਤੀ ਹੈ ਸੇਮ ਸੈਕਸ ਮੈਰਿਜਿਸ ਨੂੰ ਉਸ ਤੋਂ ਲੈਸਨ ਲਰਨ ਕਰਦੇ ਉਹਨਾਂ ਦੇ ਫਾਲਟ ਜਿਹੜੇ ਉਹਨਾਂ ਨੂੰ ਕਰੈਕਟ ਕਰਦੇ ਔਰ ਇੱਕ ਬਿੱਲ ਪੇਸ਼ ਕਰਦੇ, ਫਿਰ ਦੇਖੋ ਕਿ ਬਿੱਲ ਦਾ ਹਸ਼ਰ ਕੀ ਹੈ, ਕਹਿੰਦਾ ਉਹਦਾ ਐਂਡ ਰਿਜ਼ਲਟ ਕੀ ਹੈ। ਠੀਕ ਹੈ, ਬਿੱਲ ਪਾਸ ਨਹੀਂ ਹੋਇਆ ਜਾਂ ਇੱਕ ਹਾਊਸ ਨੇ ਪਾਸ ਕਰਕੇ ਦੂਜੇ ਹਾਊਸ ਨੇ ਨਹੀਂ ਕੀਤਾ, ਤਾਂ ਬਿੱਲ ਆਪਣੇ ਆਪ ਡਾਈ ਹੋ ਜਾਏਗਾ ਉਹ। ਤੋ ਤੁਸੀਂ ਕਿਉਂ ਪੋਸਟਲ ਬੋਰਡ ਦੇ ਵਿੱਚ ਲੋਕਾਂ ਦਾ ਟਾਈਮ ਵੇਸਟ ਕਰਦੇ ਆ? ਐਂਡ ਪਰਟੀਕੁਲਰਲੀ ਜਦੋਂ ਤੁਸੀਂ ਵਲੰਟਰੀ ਕਰਦੇ ਆ, ਲੋਕਾਂ ਨੇ ਲੈ ਕੇ ਉਹ ਜਿਹੜਾ ਲੈਟਰ ਹੈ ਕਿਤੇ ਨਾ ਕਿਤੇ ਸਿੱਟ ਦੇਣਾ ਜਾਂ ਮਿਸਪਲੇਸ ਕਰ ਦੇਣਾ ਜਾਂ ਕਹਿਣਗੇ ਕਿ ਬਸ ਅਸੀਂ ਬਿਜ਼ੀ ਆ, ਹੂ ਕੇਅਰਸ।
ਜਦੋਂ ਨਤੀਜਾ ਆਵੇਗਾ ਉਹਦੇ ਬੇਸਿਸ ਤੇ, ਹਾਂ ਜਾਂ ਨਾ ਦੇ ਬੇਸਿਸ ਤੇ ਇੱਕ ਬਿੱਲ ਤਿਆਰ ਕੀਤਾ ਜਾਵੇਗਾ, ਫਿਰ ਉਹ ਪਾਰਲੀਮੈਂਟ ਚ ਪੇਸ਼ ਕੀਤਾ ਜਾਵੇਗਾ। ਸੋ ਪਹਿਲੀ ਗੱਲ ਤਾਂ ਕਿ ਸਿਰਫ ਪੋਸਟਲ ਸਰਵੇ ਦੇ ਨਤੀਜੇ ਨਾਲ ਹੀ ਇਹ ਯਕੀਨੀ ਨਹੀਂ ਬਣ ਸਕਦਾ ਕਿ ਮੈਰਿਜ ਲੀਗਲ ਹੋਏਗੀ ਜਾਂ ਨਹੀਂ ਹੋਏਗੀ। ਉਹਨਾਂ ਦੇ ਦੋ ਸਿਨਾਰੀਓਜ਼ ਨੇ, ਜੇ ਬਿੱਲ ਇਹ ਪਾਸ ਹੋ ਜਾਂਦਾ ਹੈ ਤਾਂ ਅੱਗੇ ਕੀ ਕਾਰਵਾਈ ਹੋਏਗੀ, ਤੇ ਜੇ ਬਿੱਲ ਪਾਸ ਨਹੀਂ ਹੁੰਦਾ ਤਾਂ ਤੁਸੀਂ ਦੱਸਿਆ ਕਿ ਫਿਰ ਉਹ ਬਿੱਲ ਆਪਣੇ ਆਪ ਕੈਂਸਲ ਹੋ ਜਾਏਗਾ ਤੇ ਉਸ ਤੋਂ ਬਾਅਦ ਫਿਰ ਕੋਈ ਕਾਰਵਾਈ ਨਹੀਂ ਹੋਏਗੀ।
ਪ੍ਰਾਈਮ ਮਿਨਿਸਟਰ ਨੇ ਬਹੁਤ ਕਲੀਅਰ ਕੀਤਾ, ਜੇ ਵੋਟ ਯੈਸ ਹੋ ਜਾਂਦੀ ਹੈ ਤਾਂ ਉਹਨਾਂ ਨੇ, ਗਵਰਨਮੈਂਟ ਨੇ ਇਹ ਕਮਿਟ ਕੀਤਾ ਹੈ ਕਿ ਐਂਡ ਆਫ ਦਾ ਈਅਰ ਤੱਕ ਇਹ ਜਿਹੜਾ ਲਾਅ ਅਸੀਂ ਇਨੀਸ਼ੀਏਟ ਕਰ ਦੇਣਾ, ਔਰ ਜੇ ਨਾ ਆ ਜਾਂਦੀ ਹੈ ਤਾਂ ਮੈਟਰ ਉੱਥੇ ਖਤਮ ਹੋ ਜਾਂਦਾ। ਮੈਟਰ ਉੱਥੇ ਖਤਮ ਹੋ ਜਾਂਦਾ ਲਿਬਰਲ ਗਵਰਨਮੈਂਟ ਦੇ ਅੰਦਰ, ਪਰ ਹੋ ਸਕਦਾ ਹੈ ਕਿ ਜਦੋਂ ਲੇਬਰ ਗਵਰਨਮੈਂਟ ਆਏ, ਜਦੋਂ ਵੀ ਆਏਗੀ ਲੇਬਰ ਗਵਰਨਮੈਂਟ, ਉਹ ਬਿੱਲ ਨੂੰ ਕਦੇ ਵੀ ਖੋਲ ਸਕਦੇ ਆ, ਉਹ ਇਸ ਪ੍ਰਪੋਜ਼ਲ ਨੂੰ ਕਦੇ ਵੀ ਲਿਆ ਸਕਦੇ ਆ। ਔਰ ਬੈਸਟ ਤਰੀਕਾ ਤਾਂ ਇਹੀ ਹੈ ਕਿ ਪਾਰਲੀਮੈਂਟ ਦੇ ਸੋਲਿਊਸ਼ਨ ਢੂੰਡਣਾ ਚਾਹੀਦਾ, ਕਿਉਂਕਿ ਪਾਰਲੀਮੈਂਟ ਦੇ ਵਿੱਚ ਸਾਨੂੰ ਪਤਾ ਹੈ ਕਿ ਪਾਰਲੀਮੈਂਟ ਦੇ ਵਿੱਚ ਓਪੋਜੀਸ਼ਨ ਹੁੰਦੀ ਹੈ, ਉਹ 'ਚ ਮਿਨੋਰਿਟੀ ਪਾਰਟੀਜ਼ ਹੁੰਦੇ ਆ, ਉੱਥੇ ਇੰਡੀਪੈਂਡੈਂਟਸ ਹੁੰਦੇ ਆ, ਲੋਕਾਂ ਦੇ ਰਿਪ੍ਰਜੈਂਟੇਟਿਵਸ ਹੁੰਦੇ ਆ। ਜੇ ਉਹ ਇਸ ਪ੍ਰਪੋਜ਼ਲ ਨੂੰ ਜਾਂ ਬਿੱਲ ਨੂੰ ਅਗਰੀ ਕਰਦੇ ਆ ਤਾਂ ਇਹਦਾ ਮਤਲਬ ਲੋਕਾਂ ਦੀ ਉਹਦੇ ਵਿੱਚ ਸਹਿਮਤੀ ਹੈ।
ਤੇ ਇਹ ਦੱਸੋ ਸਾਨੂੰ ਕਿ ਅੱਜ ਕੱਲ੍ਹ ਵੀ, ਹੁਣ ਏਦਾਂ ਤਾਂ ਹੈ ਨਹੀਂ ਕਿ ਜੇ ਲੀਗਲਾਈਜ਼ ਨਹੀਂ ਹੈ ਇਸ ਕਰਕੇ ਕੋਈ ਸੇਮ ਸੈਕਸ ਕਪਲ ਇਕੱਠਾ ਨਹੀਂ ਰਹਿ ਰਿਹਾ, ਡਿਫੈਕਟੋ ਜਿਹੜੇ ਹੈਟਰੋਸੈਕਸੁਅਲ ਨੇ ਉਹ ਵੀ ਇਕੱਠੇ ਰਹਿੰਦੇ ਨੇ, ਸੇਮ ਸੈਕਸ ਮੈਰਿਜ ਕਪਲ ਵੀ ਇਕੱਠੇ ਰਹਿੰਦੇ ਨੇ, ਤੇ ਉਹਨਾਂ ਨੂੰ ਵੀ ਮੋਰ ਔਰ ਲੈਸ ਉਹੀ ਹੱਕ ਵੀ ਦਿੱਤੇ ਜਾਂਦੇ ਨੇ। ਯੂਨੋ ਜੇ ਉਹਨਾਂ ਦੀ ਸੈਪਰੇਸ਼ਨ ਹੁੰਦੀ ਹੈ ਤਾਂ ਵੀ ਪੈਸੇ ਦੀ ਜਾਇਦਾਦ ਦੀ ਵੰਡ ਕੀਤੀ ਜਾਂਦੀ ਹੈ। ਜੇ ਇਹ ਮੈਰਿਜ ਸੇਮ ਸੈਕਸ ਜੋੜਿਆਂ ਦੀ ਕਾਨੂੰਨੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਹੋਰ ਕੀ ਐਕਸਟਰਾ ਕਾਨੂੰਨੀ ਤੌਰ ਤੇ ਕੀ ਮਿਲੇਗਾ?
ਮੈਂ ਸੋਚਦੀ ਹਾਂ ਕਿ ਸੇਮ ਸੈਕਸ ਮੈਰਿਜ ਨੂੰ ਲੀਗਲਾਈਜ਼ ਕਰਨਾ, ਇੱਕ ਇਹ ਕਹਿਣਾ ਗਵਰਨਮੈਂਟ ਨੂੰ ਜਾਂ ਕੰਟਰੀ ਨੇ ਇਹ ਕਹਿਣਾ ਕਿ ਇਟਸ ਆਲਰਾਈਟ, ਠੀਕ ਹੈ, ਤੁਸੀਂ ਦੋਨੇ ਲੀਗਲੀ ਵਿਆਹ ਕਰ ਸਕਦੇ ਹੈ, ਤੁਸੀਂ ਇਸ ਰਿਲੇਸ਼ਨਸ਼ਿਪ ਨੂੰ ਓਨਰ ਕਰ ਸਕਦੇ ਹੈ, ਇਹਨੂੰ ਰਿਸਪੈਕਟ ਕਰ ਸਕਦੇ ਹੈ, ਐਂਡ ਸਾਰੀ ਸੋਸਾਇਟੀ ਦੀ ਐਕਸੈਪਟੇਬਿਲਿਟੀ ਤੁਹਾਡੇ ਨਾਲ ਹੈ। ਸੋ ਰੈਦਰ ਦੈਨ ਹੁਣ ਸੇਮ ਸੈਕਸ ਕਪਲਸ ਰਹਿ ਰਹੇ ਹੈ ਡਿਫੈਕਟੋ ਜਾਂ ਡੋਮੈਸਟਿਕ ਪਾਰਟਨਰਸ਼ਿਪਸ ਦੇ ਵਿੱਚ ਰਹਿ ਰਹੇ ਹੈ, ਪਰ ਥੋੜ੍ਹਾ ਜਿਹਾ ਆਲਵੇਜ਼ ਲੋਕ ਉਹਨਾਂ ਨੂੰ ਜੱਜ ਕਰਦੇ ਹੈ, ਇਹ ਰਿਐਲਿਟੀ ਹੈ। ਮੈਂ ਵੀ ਦੇਖਿਆ ਆਪਣੇ ਵਰਕ ਦੇ ਵਿੱਚ, ਮੈਂ ਵੀ ਸਟੂਡੈਂਟਸ ਦੇ ਵਿੱਚ ਦੇਖਿਆ, ਮੈਂ ਵੀ ਆਪਣੇ ਵਰਕ ਪਲੇਸ ਦੇ ਵਿੱਚ ਜਾਂ ਸੋਸਾਇਟੀ ਦੇ ਵਿੱਚ ਦੇਖਿਆ, ਹਜੇ ਤੱਕ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਹੈ ਕਿ ਉਹ ਠੀਕ ਨਹੀਂ ਕਰ ਰਹੇ ਜੋ ਕਰ ਰਿਹਾ। ਚਾਹੇ ਲੋ ਨੇ ਥੋੜੀ ਜਿਹੀ ਰੈਕਗਨੀਸ਼ਨ ਉਹਨਾਂ ਨੂੰ ਦੇ ਦਿੱਤੀ ਹੈ ਜਾਂ ਸਿਮਿਲਰ ਰਾਈਟਸ ਦੇ ਦਿੱਤੇ ਆ, ਪਰ ਹਜੇ ਤੱਕ ਵੀ ਕਾਫੀ ਉਹਦੇ ਵਿੱਚ ਡਿਸਪੈਰਿਟੀ ਹੈ। ਜਿਸ ਤਰ੍ਹਾਂ ਕਿ ਸੇਮ ਸੈਕਸ ਕਪਲ ਜਿਹੜਾ ਹੈ ਉਸ ਨੂੰ ਪ੍ਰੂਵ ਕਰਨਾ ਪੈਂਦਾ ਕਿ ਪਿਛਲੇ 2 ਸਾਲਾਂ ਤੋਂ 24 ਮੰਥਸ ਤੋਂ ਰਹਿ ਰਹੇ ਹੈ, ਵੇਅਰ ਐਜ਼ ਜਿਹੜਾ ਜਦੋਂ ਤੁਹਾਡਾ ਵਿਆਹ ਹੁੰਦਾ ਹੈ ਤਾਂ ਨੈਕਸਟ ਡੇ ਤੁਹਾਨੂੰ ਪਤਾ ਲੱਗਦਾ ਤੁਹਾਡੀ ਮੈਰਿਜ ਇਜ਼ ਅ ਮੈਰਿਜ, ਵੇਅਰ ਐਜ਼ ਜਦੋਂ ਤੁਸੀਂ ਡੋਮੈਸਟਿਕ ਰਿਲੇਸ਼ਨਸ਼ਿਪ ਹੈ ਜਾਂ ਡਿਫੈਕਟੋ ਰਿਲੇਸ਼ਨਸ਼ਿਪ ਸੇਮ ਸੈਕਸ ਕਪਲ ਦਾ, ਤਾਂ ਉਹਨਾਂ ਨੂੰ ਪ੍ਰੂਵ ਕਰਨਾ ਪੈਂਦਾ, ਥੋੜੀਆਂ ਜਿਹੀ ਕੰਡੀਸ਼ਨਸ ਅਟੈਚਡ ਹੈ, ਸ਼ੋਰ ਉਹ ਪ੍ਰੋਪਰਟੀ ਸ਼ੇਅਰ ਕਰ ਸਕਦੇ ਆ ਪ੍ਰੋਵਾਈਡਡ ਉਹ ਜਿਹੜਾ ਲੋ ਹੈ ਜਾਂ ਕੋਰਟ ਨੂੰ ਸੈਟਿਸਫਾਈ ਕਰਦੇ ਆ। ਐਂਡ ਆਈ ਥਿੰਕ ਇਹ ਥੋੜਾ ਅਨਫੇਅਰ ਹੈ, ਇੱਕ ਇਹ ਫੇਅਰਨੈਸ ਦਾ ਇਸ਼ੂ ਹੈ।
ਅਸੀਂ ਵੇਖਦੇ ਹਾਂ ਕਿ ਕਿਉਂਕਿ ਸਮਾਜ ਅਜੇ ਇੰਨਾ ਜ਼ਿਆਦਾ ਸਵੀਕਾਰ ਨਹੀਂ ਕਰਦਾ ਇਹਨਾਂ ਜੋੜਿਆਂ ਨੂੰ, ਅਤੇ ਲੋਕਾਂ ਵਿੱਚ ਕਾਫੀ ਮਾਨਸਿਕ ਬਿਮਾਰੀਆਂ ਪਾਈਆਂ ਜਾਂਦੀਆਂ ਨੇ ਜਾਂ ਮਾਨਸਿਕ ਸਟ੍ਰੈਸ ਪਾਇਆ ਜਾਂਦਾ ਹੈ, ਅਤੇ ਕਈ ਲੋਕ ਕਾਫੀ ਐਕਸਟ੍ਰੀਮ ਕਦਮ ਵੀ ਚੱਕਦੇ ਨੇ। ਸਰਕਾਰ ਨੇ ਇਹ ਇੱਕ ਚੈਨਲ ਖੋਲ੍ਹਿਆ ਤਾਂ ਹੈ ਕਿ ਹਾਂ ਅਸੀਂ ਪਲੈਬੀਸਾਈਟ ਕਰਵਾ ਰਹੇ ਹਾਂ, ਕਈ ਲੋਕਾਂ ਨੂੰ ਸ਼ਾਇਦ ਉਮੀਦ ਹੈ, ਸਾਨੂੰ ਨਹੀਂ ਪਤਾ ਕਿ ਨਤੀਜਾ ਹਾਂ ਹੈ ਜਾਂ ਨਾ ਹੈ ਇਸ ਸਮੇਂ। ਤੁਸੀਂ ਫੈਮਿਲੀ ਡਿਸਪਿਊਟ ਮੀਡੀਏਟਰ ਵੀ ਹੋ, ਤੁਸੀਂ ਲੋਕਾਂ ਦੇ ਰਿਲੇਸ਼ਨਸ਼ਿਪ ਜਾਂ ਇਹਨਾਂ ਚੀਜ਼ਾਂ ਦੇ ਨਾਲ ਵੀ ਤੁਸੀਂ ਡੀਲ ਕਰਦੇ ਹੋ, ਜੇ ਇਹ ਨਾ ਵੱਲ ਫਰਜ਼ ਕਰੋ ਚਲਾ ਜਾਂਦਾ ਹੈ ਇਹ ਵੋਟ, ਤਾਂ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ ਸੇਮ ਸੈਕਸ ਕਪਲਸ ਦੇ ਜਾਂ ਸੈਕਸੁਅਲ ਓਰੀਐਂਟੇਸ਼ਨ ਜਿਨ੍ਹਾਂ ਦੀ ਅਲੱਗ ਹੈ ਉਹਨਾਂ ਲੋਕਾਂ ਦੇ ਉੱਪਰ? ਕੀ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਮਾਨਸਿਕ ਪ੍ਰਭਾਵ ਪਵੇਗਾ?
ਜ਼ਰੂਰ ਪਵੇਗਾ, ਕਿਉਂਕਿ ਇਹਦੇ ਵਿੱਚ ਇੱਕ ਸੋਸਾਇਟੀ ਦੀ ਐਕਸੈਪਟੈਂਸ ਦਾ ਇਸ਼ੂ ਹੈ। ਜੇ ਸੋਸਾਇਟੀ ਦੀ ਐਕਸੈਪਟੈਂਸ ਕੋਈ ਵੀ ਰੀਜ਼ਨ ਕਰਕੇ ਕਹਿੰਦੇ ਆ ਕਿ ਸਾਨੂੰ ਇਹ ਐਕਸੈਪਟ ਨਹੀਂ ਹੈ, ਤਾਂ ਉਹਨਾਂ ਨੂੰ ਜਿਹੜਾ ਕਿ ਆਲਰੇਡੀ ਸਟ੍ਰੈਸਡ ਹੈਗੇ ਆ, ਆਲਰੇਡੀ ਉਹਨਾਂ ਨੂੰ ਪਤਾ ਹੈ ਡਿਸਕ੍ਰਿਮੀਨੇਸ਼ਨ ਹੈ ਸਾਡੇ ਨਾਲ, ਸਾਨੂੰ ਹੋਰ ਤਰ੍ਹਾਂ ਦੇਖਿਆ ਜਾਂਦਾ, ਹੋਰ ਨਜ਼ਰਾਂ ਨਾਲ ਦੇਖਿਆ ਜਾਂਦਾ, ਸਾਡੇ 'ਤੇ ਜੱਜਮੈਂਟ ਪਾਸ ਕੀਤੀਆਂ ਜਾਂਦੀਆਂ, ਉਹ ਥੋੜ੍ਹਾ ਜਿਹਾ ਉਹਨਾਂ ਨੂੰ ਜ਼ਿਆਦਾ ਲੱਗੇਗਾ ਕਿ ਕੀ ਹੋ ਰਿਹਾ, ਕਿ ਕਿਉਂ ਜਿਹੜੇ ਹੈ ਲੋਕ ਹੈ ਉਹ ਕਿਸ ਜ਼ੁਰਮ ਦੀ ਸਜ਼ਾ ਉਹਨਾਂ ਨੂੰ ਦੇ ਰਹੇ ਹੈ, ਅਤੇ ਕੀ ਹੈ ਕਿ ਉਹ ਸਟਰਗਲ ਜਿਹੜੀ ਹੈ, ਜਿਹੜੀ ਅੰਦਰੂਨੀ ਸਟਰਗਲ ਜਿਹੜੀ ਹੈ ਉਹ ਬਾਹਰ ਆ ਸਕਦੀ ਹੈ। ਉਹਦੇ ਨਾਲ ਜਿੰਨਾ ਵੀ ਤੁਹਾਨੂੰ ਸਾਈਕੋਸੋਮੈਟਿਕ ਇਲਨੈਸਿਸ ਹੈ, ਰਿਸਰਚ ਸ਼ੋ ਕਰਦੀ ਹੈ ਕਿ ਜੋ ਤੁਹਾਡੇ ਅੰਦਰ ਹੋ ਰਿਹਾ ਉਹ ਤੁਹਾਡੇ ਬਾਹਰ ਹੋ ਰਿਹਾ, ਜੋ ਅੰਦਰਲੀ ਤੁਹਾਡੀ ਸਟਰਗਲ ਕਿ ਮੇਰਾ ਰਿਲੇਸ਼ਨਸ਼ਿਪ ਐਕਸੈਪਟੇਬਲ ਕਿਉਂ ਨਹੀਂ ਹੈ, ਮੈਂ ਕੀ ਗਲਤ ਕੀਤਾ, ਤਾਂ ਉਹਦੇ ਨਾਲ ਵਾਧਾ ਹੋ ਸਕਦਾ, ਜ਼ਰੂਰ ਪਤਾ ਹੋ ਸਕਦਾ ਕਿ ਮੈਂ ਆਪਣੇ ਸਟੂਡੈਂਟਸ ਨੂੰ ਕਾਫੀ ਸਟ੍ਰੈਸ ਦੇਖਿਆ, ਮੈਂ ਆਪਣੇ ਕੋਲੀਗਸ ਨੂੰ ਕਾਫੀ ਸਟ੍ਰੈਸ ਦੇਖਿਆ, ਔਰ ਕਈ ਤਾਂ ਕੋਲੀਗਸ ਨੇ ਬਹੁਤ ਦੇਰ ਤੱਕ ਦੱਸਿਆ ਹੀ ਨਹੀਂ ਕਿ ਉਹਨਾਂ ਦੀ ਸੈਕਸ਼ੁਅਲ ਓਰੀਐਂਟੇਸ਼ਨ ਕੀ ਹੈ। ਸ਼ੋਰ ਇਨਾਫ ਕਿ ਮੈਨੂੰ ਉਸਦਾ ਜਾਣਨ ਦੀ ਜ਼ਰੂਰਤ ਨਹੀਂ ਹੈ, ਪਰ ਜੇ ਉਹਨਾਂ ਦਾ ਪਾਰਟਨਰ ਬਿਮਾਰ ਹੋ ਗਿਆ, ਜੇ ਫਰਜ਼ ਕਰੋ ਮੇਰਾ ਹਸਬੈਂਡ ਬਿਮਾਰ ਹੈ ਜਾਂ ਮੈਂ ਬਿਮਾਰ ਹਾਂ, ਤੁਸੀਂ ਕਹਿ ਸਕਦੇ ਹਾਂ ਕਿ ਮੈਂ ਆਪਣੇ ਹਸਬੈਂਡ ਦੇ ਲਈ ਕਿਉਂਕਿ ਸਿਕ ਲੀਵ ਲੈਣੀ ਹੈ, ਕੇਅਰ ਲੀਵ ਲੈ ਸਕਦੇ ਹਾਂ, ਇਹ ਵੀ ਲੈ ਸਕਦੇ ਹਾਂ, ਪਰ ਉਹਨਾਂ ਨੇ ਪੁੱਛਣਾ ਹੈ ਕਿ ਕੌਣ ਹੈ ਤੁਹਾਡਾ ਪਾਰਟਨਰ। ਸੋ ਉਸ ਟਾਈਮ ਤੇ ਦੱਸਣ ਲਈ ਥੋੜੀ ਜਿਹੀ ਉਹਨਾਂ ਨੂੰ ਘਬਰਾ ਪੈਂਦਾ ਜਾਂ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਕਿ ਲੋਕੀ ਐਕਸੈਪਟ ਨਹੀਂ ਕਰਨਗੇ, ਤੋ ਕਾਫੀ 90% ਕੇਸਿਸ ਦੇ ਵਿੱਚ ਮੈਂ ਦੇਖਿਆ ਕਿ ਉਹ ਡਿਸਕਲੋਜ਼ ਹੀ ਨਹੀਂ ਕਰਨਗੇ, ਉਹ ਕੇਅਰ ਲੀਵ ਲੈਣਗੇ ਵੀ ਨਹੀਂ।
ਹੁਣ ਇਹ ਕੈਂਪੇਨ ਜਿਹੜਾ ਚੱਲ ਰਿਹਾ ਹੈ ਨੋ ਕੈਂਪੇਨ ਦੇ ਵਿੱਚ ਵੀ ਕਾਫੀ ਜ਼ਿਆਦਾ ਉਹਨਾਂ ਨੇ ਕੈਂਪੇਨ ਕੀਤਾ ਹੈ, ਅਸੀਂ ਦੇਖਦੇ ਹਾਂ ਸਕਾਈ ਰਾਈਟਿੰਗ ਆ ਜਾਂਦੀ ਹੈ ਵੋਟ ਨੋ, ਟੋਨੀ ਐਬਟ ਅਤੇ ਬਾਕੀ ਹੋਰ ਜਿਹੜੇ ਵੀ ਪੋਲੀਟੀਸ਼ੀਅਨਸ ਨੇ ਜੋ ਨਹੀਂ ਚਾਹੁੰਦੇ ਉਹ ਆਪਣੇ ਬਾਰ ਬਾਰ ਵੀਡੀਓਜ਼ ਜਾਂ ਕੁਛ ਨਾ ਕੁਛ ਬਾਹਰ ਪਾਉਂਦੇ ਰਹਿੰਦੇ ਨੇ, ਇੱਦਾਂ ਹੀ ਯੈਸ ਕੈਂਪੇਨ ਦੇ ਵੀ ਲੋਕ ਹੈ ਜੋ ਪ੍ਰੋਸੈਸ਼ਨਸ ਕੱਢ ਰਹੇ ਨੇ, ਰੈਲੀਜ਼ ਕੱਢ ਰਹੇ ਨੇ ਕਿ ਹਾਂ ਕਰੋ, ਐਡਵਰਟੀਜ਼ਮੈਂਟਸ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਟੀ ਵੀ ਦੇ ਵਿੱਚ ਯੈਸ ਅਤੇ ਨੋ ਦੀਆਂ ਵੀ ਚੱਲ ਰਹੀਆਂ ਨੇ। ਪਰ ਪਿਛਲੇ ਕੁਛ ਦਿਨਾਂ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਟੋਨੀ ਐਬਟ ਨੂੰ ਹੈੱਡਬਟ ਕੀਤਾ ਗਿਆ, ਅਤੇ ਕੈਨਬਰਾ ਦੇ ਵਿੱਚ ਲੜਕੀ ਸੀ ਜੋ ਨੋ ਕੈਂਪੇਨ ਦੀ ਸੀ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਹ ਨੋ ਵੋਟ ਕਰਨਾ ਚਾਹੁੰਦੀ ਹੈ। ਸੋ ਜਦੋਂ ਇਹ ਕੈਂਪੇਨ ਦੇ ਵਿੱਚ ਜੋ ਲੜ ਰਹੇ ਹਾਂ ਪਿਆਰ ਲਈ ਲੜ ਰਹੇ ਹਾਂ, ਇਕੁਆਲਿਟੀ ਲਈ, ਬਰਾਬਰੀ ਲਈ ਲੜ ਰਹੇ ਹਾਂ ਕਿ ਹਰ ਇੱਕ ਦਾ ਪਿਆਰ ਇੱਕ ਸਮਾਨ ਹੈ, ਪਰ ਜਦੋਂ ਇਹ ਕੈਂਪੇਨ ਕਰਨ ਵਾਲੇ ਲੋਕ ਹਿੰਸਕ ਹੋ ਜਾਣ ਜਾਂ ਬੁਲਿੰਗ ਦੇ ਵਿੱਚ ਆ ਜਾਵੇ, ਤਾਂ ਕੀ ਇਸ ਤਰੀਕੇ ਨਾਲ ਇਹ ਉਹ ਜਿਹੜੀ ਮੁਹਿੰਮ ਹੈ ਆਪਣੀ ਬਰਾਬਰੀ ਦੀ ਕਿ ਉਹ ਜਿੱਤ ਸਕਦੇ ਨੇ? ਕਿਉਂਕਿ ਹੁਣ ਇਹ ਚਲੋ ਨੋ ਕੈਂਪੇਨ ਦੇ ਵਿੱਚ ਵੀ ਹੈ, ਪਰ ਯੈਸ ਕੈਂਪੇਨ ਦੇ ਵਿੱਚ ਕਾਫੀ ਜ਼ਿਆਦਾ ਖਬਰਾਂ ਆ ਰਹੀਆਂ ਨੇ ਕਿ ਲੋਕ ਬਹੁਤ ਜ਼ਿਆਦਾ ਐਗਰੈਸਿਵ ਹੋ ਰਹੇ ਨੇ ਹੁਣ, ਕੀ ਇਹ ਸਹੀ ਤਰੀਕਾ ਹੈ ਆਪਣੇ ਕੈਂਪੇਨ ਜਿੱਤਣ ਨੂੰ? ਕਿਉਂਕਿ ਇੱਕ ਪਾਸੇ ਅਸੀਂ ਪਿਆਰ ਦੀ ਗੱਲ ਕਰ ਰਹੇ ਹਾਂ ਅਤੇ ਦੂਜੇ ਪਾਸੇ ਅਸੀਂ ਕਿਸੇ ਨੂੰ ਹਿੰਸਕ ਤਰੀਕੇ ਨਾਲ ਪੇਸ਼ ਆ ਰਹੇ ਹਾਂ।
ਪ੍ਰੀਤ ਜੀ, ਬਹੁਤ ਅੱਛਾ ਸਵਾਲ ਕੀਤਾ ਤੁਸੀਂ। ਕੋਈ ਵੀ ਹਿੰਸਾ ਕਿਸੇ ਵੀ ਫਾਰਮ ਤੇ ਸ਼ੇਪ ਦੇ ਵਿੱਚ ਜਿਹੜੀ ਐਕਸੈਪਟੇਬਲ ਨਹੀਂ ਹੈ। ਮੈਂ ਸੋਚਦੀ ਹਾਂ ਇਹ ਤਰੀਕਾ ਬਹੁਤ ਗਲਤ ਹੈ। ਜੇ ਨੋ ਵਾਲੇ ਕਹਿ ਰਹੇ ਆ ਕਿ ਤੁਸੀਂ ਯੈਸ ਵਾਲਿਆਂ ਨੂੰ ਬੁਲੀ ਕਰਨਾ ਔਰ ਬੁਲੀ ਕਰਕੇ ਉਹਨਾਂ ਨੂੰ ਵੋਟ ਨਹੀਂ ਕਰਨ ਦੇਣਾ, ਉਹ ਵੀ ਗਲਤ ਹੈ। ਜੇ ਯੈਸ ਵਾਲੇ ਲੋਕ ਹੈੱਡਬਟ ਕਰਕੇ ਟੋਨੀ ਐਬਟ ਨੂੰ ਜਾਂ ਕਿਸੇ ਹੋਰ ਨੂੰ ਇਹ ਪ੍ਰੈਸ਼ਰ ਪਾ ਰਿਹਾ ਹੈ ਕਿ ਇਹ ਤੂੰ ਗਲਤ ਕਰ ਰਿਹਾ, ਉਹ ਵੀ ਗਲਤ ਹੈ। ਦੋਨੇ ਹੀ ਚੀਜ਼ਾਂ ਇਹ ਗਲਤ ਹੈ, ਦੋਨੇ ਹੀ ਸੋਲਿਊਸ਼ਨ ਗਲਤ ਹੈ। ਇੱਕ ਡਿਗਨੀਫਾਈਡ ਡਿਬੇਟ ਹੋਣੀ ਚਾਹੀਦੀ ਹੈ। ਅਸੀਂ ਫੇਅਰਨੈਸ, ਇਕੁਆਲਿਟੀ, ਲਵ ਦੀ ਗੱਲ ਕਰ ਰਹੇ ਹਾਂ, ਕਮਿਟਮੈਂਟ, ਟਰੱਸਟ ਦੀ ਗੱਲ ਕਰ ਰਹੇ ਹਾਂ। ਇਹ ਜਿਹੜੀ ਡਿਸਪਿਊਟ ਹੈ ਜਾਂ ਇਹ ਜਿਹੜਾ ਇਸ਼ੂ ਹੈ, ਮੁੱਦਾ ਹੈ, ਇਸ ਨੂੰ ਦਿਮਾਗ ਨਾਲ ਸੋਚਣ ਦੀ ਗੱਲ ਹੈ। ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ। ਅਸੀਂ ਇਹ ਕਹਿ ਰਹੇ ਹਾਂ ਕਿ ਉਹ ਮੈਂ ਜੇ ਹੈਟਰੋਸੈਕਸੁਅਲ ਹੈ, ਇਹ ਮੇਰੀ ਚੋਇਸ ਹੈ। ਜੇ ਕੋਈ ਹੋਰ ਮੇਰਾ ਕੋਲੀਗ ਉਹ ਹੋਮੋਸੈਕਸੁਅਲ ਹੈ, ਉਹਦੀ ਚੋਇਸ ਹੈ। ਉਹਦੇ ਬੈਡਰੂਮ 'ਚ ਕੀ ਹੁੰਦਾ ਹੈ, ਮੈਨੂੰ ਕੁਛ ਲੈਣਾ ਦੇਣਾ ਨਹੀਂ। ਮੇਰੇ ਬੈਡਰੂਮ 'ਚ ਕੀ ਹੁੰਦਾ, ਮੈਨੂੰ ਕੁਛ ਲੈਣਾ ਦੇਣਾ ਨਹੀਂ। ਬਟ ਐਜ਼ ਅ ਹਿਊਮਨ ਬੀਇੰਗ ਮੈਨੂੰ ਆਪਣੀ ਲਾਈਫ ਜੀਣ ਦਾ ਅਧਿਕਾਰ ਹੈ, ਦੂਸਰੇ ਹਿਊਮਨ ਬੀਇੰਗ ਨੂੰ ਓਨਾ ਹੀ ਲਾਈਫ ਜੀਣ ਦਾ ਅਧਿਕਾਰ ਹੈ। ਮੈਂ ਕੌਣ ਹੁੰਦਾ ਉਹਨੂੰ ਮੋਰਲ ਜਜਮੈਂਟ ਪਾਉਣ ਦਾ, ਰਿਲੀਜੀਅਸ ਜਜਮੈਂਟ ਪਾਉਣ ਦਾ? ਮੈਂ ਸੋਚਦੀ ਹਾਂ ਇਹ ਦੋਨੇ ਯੈਸ ਔਰ ਨੋ ਕੈਂਪੇਨਾਂ ਜਦੋਂ ਆਪਣੇ ਰਿਲੀਜਨ, ਮੋਰੈਲਿਟੀਜ਼ ਨੂੰ ਇੱਕ ਪਾਸੇ ਰੱਖ ਦੇਣ ਤਾਕ ਤੇ ਔਰ ਪਿਓਰਲੀ ਹਿਊਮਨ ਬੀਇੰਗ ਦੀ ਤਰ੍ਹਾਂ ਸੋਚਣਾ ਸ਼ੁਰੂ ਕਰਨ, ਹਿਊਮਨ ਰਾਈਟਸ ਦੇ ਲੈਂਸ ਦੇ ਨਾਲ ਆਪਣੀਆਂ ਅੱਖਾਂ ਖੋਲਣ ਜਾਂ ਉਹ ਗਲਾਸਿਸ ਲਗਾਉਣ, ਤਾਂ ਦੇਖਣਗੇ ਕਿ ਜੋ ਕਰ ਰਹੇ ਹੋ ਠੀਕ ਨਹੀਂ ਹੈ। ਨਾ ਹਿੰਸਾ ਜਿਹੜੀ ਹੈ ਕਦੀ ਠੀਕ ਹੋਈ ਹੈ, ਨਾ ਹੀ ਹਿੰਸਾ ਦੇ ਨਾਲ ਕੋਈ ਸੋਲਿਊਸ਼ਨ ਪਾਇਆ ਜਾ ਸਕਦਾ। ਇਨਫੈਕਟ ਦੋਨੇ ਹੀ ਧਿਰਾਂ ਜਿਹੜੀਆਂ ਹੈ ਇੱਕ ਦੂਸਰੇ ਨੂੰ ਇਨਜਸਟਿਸ ਕਰ ਰਹੀਆਂ। ਤੋ ਮੈਂ ਜ਼ਰੂਰ ਕਹਿਣਾ ਚਾਹੂੰਗੀ ਜਿਹੜੇ ਕੈਂਪੇਨਰਸ ਹੈ ਯੈਸ ਜਾਂ ਨੋ ਵਾਲੇ, ਕਿ ਹਿੰਸਾ ਦਾ ਸਾਥ ਲੈਣਾ ਠੀਕ ਨਹੀਂ ਹੈ, ਉਹ ਬਿਲਕੁਲ ਠੀਕ ਨਹੀਂ ਹੈ। ਐਕਚੁਅਲੀ ਅਗੇਨ ਇਸ ਅਫੇਅਰਨੈਸ ਦੀ ਇਸ਼ੂ ਹੈ। ਅਸੀਂ ਕਹਿ ਰਹੇ ਕਿ ਵੈਦਰ ਇਹ ਚੀਜ਼ ਅਸੀਂ ਫੇਅਰ ਬਣਾਉਣੀ ਹੈ, ਅਸੀਂ ਇਕੁਅਲ ਬਣਾਉਣੀ ਹੈ, ਹਿਊਮਨ ਬੀਇੰਗ ਸਾਰੇ ਇੱਕ ਹੈ, ਉਹਨਾਂ ਦੇ ਸਾਰੇ ਇੱਕ ਅਧਿਕਾਰ ਹੈ, ਇਨਕਲੂਡਿੰਗ ਸੈਕਸੁਅਲ ਪ੍ਰੈਫਰੈਂਸ।
ਬਿਲਕੁਲ ਸਹੀ ਕਿਹਾ ਤੁਸੀਂ, ਨਾਲੇ ਹਿੰਸਕ ਤਰੀਕੇ ਜਾਂ ਕਿਸੇ ਵੀ ਗਲਤ ਤਰੀਕੇ ਨੂੰ ਅਪਣਾਉਣ ਨਾਲ ਸ਼ਾਇਦ ਤੁਸੀਂ ਦੂਸਰੇ ਧਿਰ ਨੂੰ ਹੋਰ ਵੀ ਜ਼ਿਆਦਾ ਇੱਕ ਕਾਰਨ ਦਿੰਦੇ ਹੋ ਕੈਂਪੇਨ ਕਰਨ ਦਾ ਕਿ ਦੇਖੋ ਇਹਨਾਂ ਨੇ ਗਲਤ ਕੀਤਾ, ਕਿਉਂ ਅਸੀਂ ਇਹਨਾਂ ਵਾਸਤੇ ਵੋਟ ਕਰੀਏ ਅਤੇ ਇਹ ਵੋ। ਸੋ ਇਸ ਦਾ ਸੋਲਿਊਸ਼ਨ ਹਿੰਸਾ ਦੇ ਵਿੱਚ ਨਹੀਂ ਹੈ। ਬਹੁਤ ਅੱਛਾ ਲੱਗਿਆ ਅੱਜ ਤੁਸੀਂ ਸਾਡੇ ਸਟੂਡੀਓ ਆਏ ਅਤੇ ਸਾਨੂੰ ਜਾਣਕਾਰੀ ਦਿੱਤੀ, ਅਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੋਸਟਲ ਵੋਟ ਦਾ ਨਤੀਜਾ ਕੀ ਨਿਕਲਿਆ ਹੈ, ਅਤੇ ਨਤੀਜੇ ਨਿਕਲਣ ਤੋਂ ਬਾਅਦ ਹੋ ਸਕਦਾ ਅਸੀਂ ਤੁਹਾਡੇ ਨਾਲ ਫੇਰ ਸੰਪਰਕ ਕਰੀਏ ਜਦੋਂ ਪਾਰਲੀਮੈਂਟ ਦੇ ਵਿੱਚ ਜੇ ਬਿੱਲ ਜਾਂਦਾ ਹੈ ਤਾਂ ਉਹਦੇ ਜੋ ਵੀ ਸਿੱਟੇ ਨਿਕਲਦੇ ਨੇ ਉਸ ਬਾਰੇ ਅਸੀਂ ਚਰਚਾ ਕਰਾਂਗੇ। ਪਰ ਅੱਜ ਆਪਣਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਪ੍ਰੀਤੀ ਜੀ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।